ਅੰਖ ਪਹਿ ਸਿਰ ਭਾਰ ਹੋਏ। ਅਣਗਿਣਤ ਹੀ ਲੋਕ ਇਹੋ ਜਿਹੇ ਨੇ ਜਿਹੜੇ ਸਿਰ ਦੇ ਭਾਰ ਹੋ ਕੇ ਪ੍ਰਤੱਖ ਜਾਪ ਕਰਦੇ ਨੇ, ਕਪਾਲੀ ਆਸਣ ਲਾ ਕੇ ਸਿਰ ਥੱਲੇ ਕਰਕੇ ਦਰਖਤ ਦੇ ਨਾਲ ਲੱਤਾਂ ਉੱਪਰ ਨੂੰ ਕਰਕੇ ਕਪਾਲੀ ਆਸਣ ਲਾ ਕੇ ਜਾਪ ਕਰਨਾ। ਅਣਗਿਣਤ ਇਹੋ ਜਿਹੇ ਲੋਕ ਨੇ ਜਿਹੜੇ ਰੱਸੇ ਨਾਲ ਆਪਣੇ ਪੈਰ ਬੰਨ੍ਹ ਕੇ ਦਰਖਤ ਨਾਲ ਪੁੱਠਾ ਲਟਕ ਕੇ ਜਾਪ ਕਰਦੇ ਨੇ। ਜਦ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਏ ਭਗਤ ਫਰੀਦ ਜੀ ਨੂੰ ਮਿਲਣ, ਉਦੋਂ ਫਰੀਦ ਜੀ ਸੰਗਲ ਬੰਨ ਕੇ ਗਿੱਟਿਆਂ ਦੇ ਨਾਲ ਖੂਹ ਚ ਪੁੱਠੇ ਲਮਕੇ ਹੋਏ ਸੀ। ਸੋ ਇੱਕ ਅਯਾਲੀ ਨੇ ਰੀਸ ਕਰਦਿਆਂ ਹੋਇਆਂ ਸੋ ਉਥੋਂ ਘਾਹ ਲੈ ਕੇ ਉਹਦਾ ਰੱਸਾ ਜਿਹਾ ਬਣਾ ਕੇ ਗਿੱਟਿਆਂ ਨੂੰ ਬੰਨ ਕੇ ਪੁੱਠਾ ਲਮ ਗਿਆ। ਮਹਾਰਾਜ ਕਹਿੰਦੇ ਮਰਦਾਨਿਆ, ਇੱਕ ਬੰਦਾ ਆਪਣੇ ਨਾਂ ਤੇ ਮਰਨ ਲੱਗਿਆ, ਛੇਤੀ ਪਹੁੰਚੀ ਆਪਾਂ ਜਲਦੀ ਹੀ ਉੱਥੇ ਪਹੁੰਚ ਕੇ ਮਹਾਰਾਜ ਕਹਿੰਦੇ ਨੂੰ ਕੱਢ ਬਾਹਰ ਫੜ ਕੇ। ਉਹ ਕਹਿੰਦਾ ਉਹ ਭਾਈ ਮੈਨੂੰ ਬਾਹਰ ਕਿਉਂ ਕੱਢਦੇ ਹੋ? ਕਹਿੰਦੇ ਭਾਈ ਤੇਰਾ ਰੱਸਾ ਟੁੱਟ ਜਾਣਾ, ਤੂੰ ਮਰ ਜਾਣਾ ਖੂਹ ਚ ਡਿੱਗ ਕੇ, ਇਸ ਕਰਕੇ ਤੈਨੂੰ ਕੱਢ ਰਹੇ। ਕਹਿੰਦੇ ਤੂੰ ਪੁੱਠਾ ਕਿਉਂ ਲਟਕਿਆ? ਕਹਿੰਦਾ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ। ਕਹਿੰਦੇ ਤੈਨੂੰ ਕਿਹਨੇ ਕਹੇ ਤਾਂ ਪਰਮੇਸ਼ਰ ਪੁੱਠੇ ਲਮਕਣ ਨਾਲ ਮਿਲਦਾ? ਕਹਿੰਦਾ ਉਹ ਪਰਲੇ ਖੂਹ ਵਿੱਚ ਬੜੇ ਦੇਰ ਦਾ ਇੱਕ ਬੰਦਾ ਸੰਗਲ ਬਣਾ ਕੇ ਗਿੱਟਿਆਂ ਨੂੰ ਪੁੱਠਾ ਲਟਕਿਆ। ਕਹਿੰਦੇ ਉਹਨੂੰ ਤਾਂ ਤੁਸੀਂ ਮਿਲੇ ਨੀ, ਮੈਨੂੰ ਆ ਕੇ ਮਿਲ ਪਏ। ਜਦ ਮਹਾਰਾਜ ਭਾਈ ਮਰਦਾਨੇ ਨੇ ਕਿਹਾ ਇਹੀ ਨੇ ਨਿਰੰਕਾਰ ਪਰਮੇਸ਼ਰ। ਕਹਿੰਦਾ ਉਹਨੂੰ ਕਿਉਂ ਨੀ ਮਿਲੇ? ਮਹਾਰਾਜ ਕਹਿੰਦੇ ਉਹਨੂੰ ਬਹੁਤਾ ਭਰੋਸਾ ਸੰਗਲਾਂ ਤੇ ਆ, ਤੈਨੂੰ ਬਹੁਤਾ ਭਰੋਸਾ ਸਾਡੇ ਤੇ ਸੀ, ਇਸ ਕਰਕੇ ਕਈ ਐਂ ਵੀ ਪੁੱਠੇ ਲਮਕ ਕੇ ਭਗਤੀਆਂ ਕਰਦੇ ਨੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਅਨੇਕਾਂ ਹੀ ਲੋਕ ਨੇ ਜਿਹੜੇ ਸਿਰ ਦੇ ਭਾਰ ਹੋ ਕੇ ਲਮਕਦੇ ਨੇ। ਮਾਤਾ ਦੇ ਉਦਰ ਵਿੱਚ ਪਰਾਬਾਣੀ ਦੁਆਰਾ ਜਾਪ ਕਰਦਾ ਪੁੱਠਾ ਲਟਕ ਕੇ ਜੀਵ। ਅਸੰਖ ਕਹਿ ਸਿਰ ਭਾਰ ਹੋਏ। ਅਣਗਿਣਤੀ ਲੋਕ ਨੇ ਜਿਹੜੇ ਪੂਰਾ ਸਿਰ ਦਾ ਆਪਣਾ ਜ਼ੋਰ ਲਾ ਦਿੰਦੇ ਨੇ ਕਿ ਮੈਂ ਪਰਮੇਸ਼ਰ ਨੂੰ ਕਥਨ ਕਰਾਂਗਾ, ਮੈਂ ਉਹਦਾ ਜਾਪ ਕਰਾਂਗਾ, ਪਰ ਫਿਰ ਵੀ ਆਪਾਂ ਉਹਦਾ ਸੰਪੂਰਨ ਰੂਪ ਵਿੱਚ ਜਾਪ ਨਹੀਂ ਕਰ ਸਕਦੇ, ਸੰਪੂਰਨ ਰੂਪ ਵਿੱਚ ਕਹਿ ਨਹੀਂ ਸਕਦੇ, ਕਿਉਂਕਿ ਨਾ ਅਸੰਖ ਹੈ ਉਹ ਨਾ ਅਸੰਖ ਹੈ, ਉਹ ਦੋਨਾਂ ਵਿੱਚ ਹੀ ਨਹੀਂ ਆਉਂਦਾ, ਕਿਉਂਕਿ ਦੋਨਾਂ ਗੱਲਾਂ ਚ ਹੀ ਬਾਹਰ ਨਿਕਲਣਾ ਪੈਣਾ ਆਪਾਂ ਨੂੰ। ਇਹ ਇੱਕ ਬੜੀ ਡੂੰਘੀ ਚੀਜ਼ ਆਉਂਦੀ ਹੈ ਵਿਦਾਂਤ ਵਿੱਚ ਕਿ ਜੇ ਆਪਾਂ ਇਹ ਕਹੀਏ ਕਿ ਉਹ ਪਰਮੇਸ਼ਰ ਦਾ ਕੋਈ ਮਾਂ ਬਾਪ ਨਹੀਂ ਹੈ ਤਾਂ ਵੀ ਗਲਤ ਹੋ ਜਾਂਦਾ, ਜੇ ਕਹੀਏ ਕਿ ਉਹਦਾ ਕੋਈ ਮਾਂ ਬਾਪ ਹੈ ਤਾਂ ਵੀ ਗਲਤ ਹੋ ਜਾਂਦਾ, ਦੋਨਾਂ ਹੀ ਗੱਲਾਂ ਗਲਤ ਨੇ। ਕਹਿੰਦੇ ਨੇ ਸੰਖ ਵੀ ਗਲਤ ਕਹਿਣਾ ਤੇ ਅਸੰਖ ਵੀ ਕਹਿਣਾ ਗਲਤ ਹੈ। ਇਹ ਅਸਲ ਵਿੱਚ ਪਰਮੇਸ਼ਰ ਕੁਝ ਹੋਰ ਹੀ ਢੰਗ ਦੀ ਹੈ ਬਖਸ਼ਿਸ਼ ਪਰਮੇਸ਼ਰ ਦੀ, ਜੇ ਸਮਝ ਪੈ ਜਾਏ ਇਸ ਗੱਲ ਦੀ, ਕਿਉਂਕਿ ਸੰਖ ਅਤੇ ਅਸੰਖ ਮਾਇਆਵੀ ਅੱਖਰ ਨੇ, ਇਹ ਦੋਨੇ ਨਹੀਂ ਉਹਦੇ ਤੇ ਜਾ ਕੇ ਢੁਕਦੇ। ਅੱਖਰੀ ਨਾਮ ਅੱਖਰੀ ਸਾਲਾਹ। ਮਹਾਰਾਜ ਫਿਰ ਇਹ ਕਿਰਪਾ ਕਰਕੇ ਦੱਸੋ ਕਿਹੜਾ ਬੰਦਾ ਉਹਦਾ ਨਾਮ ਜਪਦਾ, ਕਿਹੜੀ ਸਿਫਤ ਸਲਾਹ ਕਰਦੇ ਨੇ? ਮਹਾਰਾਜ ਕਹਿੰਦੇ ਜਿਹੜੇ ਹੁੰਦੇ ਨੇ ਅੱਖਰ, ਪਹਿਲਾਂ ਤਾਂ ਅੱਖਰਾਂ ਬਿਨਾਂ ਬੰਦਾ ਨਾਮ ਨਹੀਂ ਜਪ ਸਕਦਾ, ਜਿਵੇਂ ਅੱਖਰ ਹੈ ਸਾਰੀ ਗੁਰਬਾਣੀ ਵਿੱਚ, ਜਿਵੇਂ ਅੱਖਰਾਂ ਨਾਲ ਹੀ ਜਪਜੀ ਸਾਹਿਬ ਲਿਖਿਆ ਵਾਹ ਵਾਹ ਹਾਹਾ ਗੱਗਾ ਰਾਰਾ ਔਂਕੁਰ ਦਲੈਂਕੜ ਲਾਕੇ ਵਾਹਿਗੁਰੂ ਨੂੰ ਅੱਖਰ ਲਿਖਿਆ। ਪਹਿਲੀ ਗੱਲ ਤਾਂ ਇਹ ਅੱਖਰਾਂ ਤੋਂ ਬਿਨਾਂ ਬੰਦਾ ਕੋਈ ਜਿਹੜਾ ਨਾਮ ਜਪ ਨਹੀਂ ਸਕਦਾ, ਕੋਈ ਨਾ ਕੋਈ ਤਾਂ ਅੱਖਰ ਬੋਲਣਾ ਹੀ ਪਵੇਗਾ, ਅੱਖਰਾਂ ਦੁਆਰਾ ਹੀ ਉਹਦੀ ਸਿਫਤ ਸਲਾਹ ਕੀਤੀ ਜਾਂਦੀ। ਫਿਰ ਦੂਸਰੀ ਗੱਲ ਇਹ ਹੈ ਕਿ ਅੱਖਰ ਜਿਹੜੇ ਨੇ ਇਹ ਮੱਥੇ ਦੇ ਉੱਤੇ ਜਿਹੜੇ ਲੇਖ ਲਿਖੇ ਹੁੰਦੇ ਨੇ ਇਹਨਾਂ ਨੂੰ ਕਿਹਾ, ਲਿਖੇ ਹੋਏ ਲੇਖਾਂ ਦੇ ਅਨੁਸਾਰ ਹੀ ਬੰਦਾ ਨਾਮ ਜਪ ਸਕਦਾ, ਬਿਨਾਂ ਲੇਖਾਂ ਤੋਂ ਬੰਦਾ ਨਾਮ ਨਹੀਂ ਜਪ ਸਕਦਾ। ਜੇ ਕਿਸੇ ਦੇ ਮਸਤਕ ਤੇ ਨਾਮ ਲਿਖਿਆ ਹੋਇਆ ਉਹ ਬੰਦਾ ਨਾਮ ਜਪ ਸਕਦਾ, ਦੂਜੇ ਨੂੰ ਨਾਮ ਜਪਣ ਦਾ ਉਹਦੀ ਹਿੰਮਤ ਹੀ ਨਹੀਂ ਪੈਂਦੀ, ਉਹ ਜਪ ਹੀ ਨਹੀਂ ਸਕਦਾ। ਇਹ ਤਾਂ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਨਾਮ ਦੀ ਦਾਤ ਦੇਣ ਕਿਸੇ ਨੂੰ। ਅੱਖਰੀ ਸਾਲਾ, ਲਿਖੇ ਹੋਏ ਮਸਤਕ ਦੇ ਅੱਖਰਾਂ ਕਰਕੇ ਹੀ ਬੰਦਾ ਸਿਫਤ ਸਲਾਹ ਕਰਦਾ। ਕੋਈ ਕੋਈ ਭਾਗਾਂ ਵਾਲਾ ਹੁੰਦਾ ਜਿਹੜਾ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ, ਸਲਾਹਤਾ ਕਰਦਾ, ਸੱਸੇ ਕੰਨਾ ਲੱਲੇ ਕੰਨਾ ਸਾ ਲਾਹ। ਇਹ ਸੱਸੇ ਦਾ ਕੰਨਾ ਤਕਰੀਬਨ ਛੱਡ ਕੇ ਜਾਂਦੇ ਸਾਰੇ। ਸੋ ਮਹਾਰਾਜ ਫਰਮਾਉਂਦੇ ਨੇ ਸਲਾਹਤਾ ਵੀ ਜਿਹੜੀ ਕਰਦੇ ਆ, ਕਥਾ ਕੀਰਤਨ ਗੁਰਬਾਣੀ ਪੜ੍ਹਨੀ ਸਾਖੀਆਂ ਸੁਣਾਉਣੀਆਂ ਸੁਣਨੀਆਂ, ਇਹ ਮੱਥੇ ਉੱਤੇ ਲਿਖੀਆਂ ਹੋਈਆਂ। ਸਤਸੰਗਤ ਕਰਨੀ ਮੱਥੇ ਤੇ ਲਿਖੀ ਹੋਈ ਹੈ, ਕਈ ਬੰਦੇ ਸਾਰੀ ਜ਼ਿੰਦਗੀ ਸਹਿਜ ਪਾਠ ਨਹੀਂ ਕਰ ਸਕਦੇ, ਆਪਣੇ ਆਪ ਨਹੀਂ ਲਿਖਿਆ ਉਹਦੇ ਮਸਤਕ ਤੇ। ਕਈ ਬੰਦੇ ਸਾਰੀ ਜ਼ਿੰਦਗੀ ਨਹੀਂ ਕੋਸ਼ਿਸ਼ ਕਰਦੇ, ਅੰਮ੍ਰਿਤ ਛਕਲਾਂ ਨਹੀਂ ਛਕ ਸਕਦੇ, ਮੱਥੇ ਤੇ ਨਹੀਂ ਲਿਖਿਆ ਹੋਇਆ। ਅੱਖਰੀ ਗਿਆਨ ਗੀਤ ਗੁਣ ਗਾਹ ਲਿਖੇ ਹੋਏ ਮਸਤਕ ਦੇ ਅੱਖਰਾਂ ਮੁਤਾਬਕ ਹੀ ਬੰਦਾ ਗਿਆਨ ਪ੍ਰਾਪਤ ਕਰਦਾ। ਲਿਖ ਦਾਤ ਜੋਤ ਵਡਿਆਈ, ਮਿਲ ਮਾਇਆ ਸੁਰਤ ਦਵਾਈ। ਅਕਾਲ ਪੁਰਖ ਵਾਹਿਗੁਰੂ ਨੇ ਮਸਤਕ ਦੇ ਉੱਤੇ ਲਿਖੀ ਹੋਈ ਕਿੰਨੀ ਦਾਤ ਮਿਲਣੀ ਹੈ, ਕਿੰਨੀ ਜੋਤ ਪ੍ਰਕਾਸ਼ਮਾਨ ਹੋਣੀ ਹੈ, ਕਿੰਨੀ ਵਡਿਆਈ ਮਿਲਣੀ ਇਸ ਬੰਦੇ ਨੂੰ, ਕਿੰਨੀ ਇਸ ਬੰਦੇ ਨੇ ਵਿਦਿਆ ਲੈਣੀ ਹੈ, ਕਿੰਨਾ ਇਹਦਾ ਨਾਮਣਾ ਹੋਣਾ ਦੁਨੀਆਂ ਦੇ ਵਿੱਚ। ਇਹ ਸਾਰੀਆਂ ਚੀਜ਼ਾਂ ਬਖਸ਼ਿਸ਼ ਹੁੰਦੀ ਹੈ ਜੇ ਮਸਤਕ ਤੇ ਲਿਖਿਆ ਵੀ ਇਸ ਬੰਦੇ ਨੂੰ ਇਸੇ ਜਨਮ ਵਿੱਚ ਗਿਆਨ ਹੋ ਜਾਵੇਗਾ। ਜਦ ਗੁਰੂ ਅਮਰਦਾਸ ਮਹਾਰਾਜ ਜਾ ਕਰਕੇ 19ਵੀਂ ਵਾਰ ਫਿਰ ਅਖੀਰਲੀ ਯਾਤਰਾ ਸੀ ਗੰਗਾ ਦੀ, ਉਦੋਂ ਗਏ ਤਾਂ ਪਵਿੱਤਰ ਕਰਨ ਸੀ ਉਹਨੂੰ ਗੰਗਾ ਨੂੰ, ਸਮਝਣ ਵਾਲਿਆਂ ਨੇ ਉਲਟ ਸਮਝ ਲਿਆ ਕਿ ਮਹਾਰਾਜ ਗੰਗਾ ਯਾਤਰਾ ਗਏ ਸੀ। ਆਪਾਂ ਨਹੀਂ ਜਾਣ ਸਕਦੇ ਮਹਾਰਾਜ ਦੇ ਭੇਦ, ਆਪਾਂ ਨੂੰ ਨਹੀਂ ਪਤਾ ਲੱਗਦੇ ਉਹ ਕੀ ਕਰਦੇ ਨੇ ਕੀ ਨਹੀਂ ਕਰਦੇ। ਐਵੇਂ ਮਨੁੱਖੀ ਦਿਮਾਗ ਨਾਲ ਆਪਾਂ ਅੰਦਾਜ਼ੇ ਲਾਉਂਦੇ ਰਹੀਏ ਵੀ ਮਹਾਰਾਜ ਯਾਤਰਾ ਗਏ ਸੀ, ਕਾਹਨੂੰ ਯਾਤਰਾ ਗਏ ਸੀ। ਉਹ ਤਾਂ ਗੰਗਾ ਦੇ ਬੇਨਤੀ ਕਰਨ ਤੇ ਤੀਰਥਾਂ ਨੇ ਬੇਨਤੀ ਬੜੀ ਵਾਰ ਆ ਕੇ ਕੀਤੀ, ਸਾਡੇ ਚਰਨ ਪਾਓ ਸਾਨੂੰ ਪਵਿੱਤਰ ਕਰੋ। ਕਿਉਂ ਮਹਾਰਾਜ ਪਵਿੱਤਰ ਕਰਨ ਜਾਂਦੇ ਨੇ, ਨਾ ਕਿ ਉੱਥੇ ਪਵਿੱਤਰ ਹੋਣ ਜਾਂਦੇ ਰਹੇ ਨੇ। ਜਦ ਮਹਾਰਾਜ ਬਾਗ ਦੇ ਵਿੱਚ ਪਏ ਪ੍ਰਸ਼ਾਦਾ ਛਕ ਕੇ ਦੁਪਹਿਰੇ, ਤਾਂ ਦੁਰਗਾ ਦਾਸ ਪੰਡਿਤ ਨੇ ਦੇਖਿਆ ਚਰਨਾਂ ਦੇ ਵਿੱਚ ਧਿਆਨ ਲਾ ਕੇ, ਪਦਮ ਹੈ ਚਰਨਾਂ ਵਿੱਚ ਬੜਾ ਭਾਰੀ, ਆ ਕਰਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਰੱਖਤਾ। ਮਹਾਰਾਜ ਇਕਦਮ ਉੱਠ ਕੇ ਬੈਠੇ, ਕੌਣ ਹੈ ਬਈ, ਕੀ ਗੱਲ, ਤੂੰ ਮੱਥਾ ਲਾ ਤਾ? ਮਹਾਰਾਜ ਤੁਸੀਂ ਮੱਥਾ ਟੇਕਣ ਯੋਗ ਹੋ। ਕਿਵੇਂ? ਮਹਾਰਾਜ ਤੁਹਾਡੇ ਲਿਖਿਆ ਹੋਇਆ ਦੇਖੋ, ਹਸਤ ਕਮਲ ਵੀ ਤੁਹਾਡੇ ਦੇਖੇ, ਪ੍ਰਸ਼ਾਦਾ ਛਕਾਉਂਦਿਆਂ ਹੱਥ ਧੁਆਉਂਦਿਆਂ ਤੁਹਾਡੇ ਮੈਂ ਦੇਖੇ ਹੈ, ਆ ਤੁਹਾਡੇ ਚਰਨਾਂ ਦੇ ਵਿੱਚ ਮਹਾਰਾਜ, ਤਾਂ ਇਹ ਏਡਾ ਵੱਡੀ ਬਖਸ਼ਿਸ਼ ਤਾਂ ਅੱਜ ਤੱਕ ਕਿਸੇ ਦੀ ਹੈ ਹੀ ਨਹੀਂ ਗੀ ਜਿਹੜੇ ਤੁਹਾਡੇ ਲਿਖਿਆ ਹੈ। ਤੁਸੀਂ ਤਾਂ ਕੋਈ ਬਹੁਤ ਚੱਕਰਵਰਤੀ ਪਾਤਸ਼ਾਹ ਬਣੋਗੇ ਜਾਂ ਕਿਸੇ ਬਹੁਤ ਵੱਡੀ ਗੱਦੀ ਦੇ ਮਾਲਕ ਬਣੋਗੇ। ਮਹਾਰਾਜ ਹੱਸ ਕੇ ਕਹਿਣ ਲੱਗੇ, ਦੁਰਗਾ ਦੱਸ ਤੂੰ ਕੀ ਮੰਗਦਾ, ਤੂੰ ਆਪਣਾ ਦੱਸ। ਕਹਿੰਦਾ ਨਾ, ਹੁਣ ਨਹੀਂ ਮੰਗਣਾ ਮੈਂ। ਕਹਿੰਦੇ ਕਦੋਂ ਮੰਗਣਾ? ਕਹਿੰਦੇ ਜਦੋਂ ਤੁਸੀਂ ਗੁਰਤਾ ਗੱਦੀ ਦੇ ਮਾਲਕ ਬਣ ਜਾਓਗੇ ਉਦੋਂ ਮੰਗੂੰਗਾ ਮੈਂ। ਉਸ ਵਕਤ ਫਿਰ ਗੁਰਤਾ ਗੱਦੀ ਦੇ ਮਾਲਕ ਬਣੇ ਗੋਇੰਦਵਾਲ ਸਾਹਿਬ ਜਾ ਕੇ ਮੱਥਾ ਟੇਕ ਕੇ ਕਹਿਣ ਲੱਗਿਆ, ਮਹਾਰਾਜ ਪਛਾਣਿਆ? ਮਹਾਰਾਜ ਹੱਸ ਕੇ ਕਹਿੰਦੇ, ਜੇ ਇੱਥੇ ਨਾ ਪਛਾਣਾਂਗੇ ਫਿਰ ਅੱਗੇ ਕਿਵੇਂ ਪਛਾਣਾਂਗੇ? ਪਛਾਣ ਲਿਆ, ਹੁਣ ਦੱਸ ਕੀ ਮੰਗਦਾ? ਕਹਿੰਦੇ ਮਹਾਰਾਜ ਮੈਨੂੰ ਲੋਕ ਪ੍ਰਲੋਕ ਦੇ ਦੋਵੇਂ ਸੁੱਖ ਦੇ ਦਿਓ। ਇਹ ਜਿਹੜਾ ਗਿਆਨ ਹੈ, ਇਹ ਗਿਆਨ ਵੀ ਕਰਮਾਂ ਦੇ ਮੁਤਾਬਕ ਹੀ ਲਿਖਿਆ ਹੋਇਆ ਮਿਲਦਾ। ਛੇਤੀ ਕੀਤਿਆਂ ਗਿਆਨ ਜਿਹੜਾ ਹੈ ਨਾ, ਬ੍ਰਹਮ ਗਿਆਨ ਜਾਂ ਆਤਮਕ ਗਿਆਨ, ਇੱਥੇ ਤਾਂ ਬ੍ਰਹਮ ਗਿਆਨ ਤੇ ਆਤਮਕ ਗਿਆਨ ਵੱਲ ਇਸ਼ਾਰਾ ਕੀਤਾ ਮਹਾਰਾਜ ਨੇ। ਆਮ ਜਿਹੜੀ ਵਿਦਿਆ ਸੰਸਾਰੀ ਹੁੰਦੀ ਫਿਰ ਉਹਦੇ ਵੱਲ ਵੀ ਦੇਖ ਲੈਂਦੇ ਹਾਂ। ਸੰਸਾਰੀ ਵਿਦਿਆ ਵੀ ਲਿਖੇ ਹੋਏ ਮੁਤਾਬਕ ਹੀ ਹੈ ਕਰਮਾਂ ਵਿੱਚ ਜਿਵੇਂ, ਪਰ ਇੱਥੇ ਤੇ ਕਿਉਂਕਿ ਗੁਰਬਾਣੀ ਦੇ ਅੰਦਰ ਤਾਂ ਚੌਥਾ ਪਦ ਹੈ, ਇੱਥੇ ਤਾਂ ਤਿੰਨ ਰਜੋ ਤਮੋ ਸਤੋ ਦੀ ਗੱਲ ਨੂੰ ਛੱਡ ਕੇ ਚੌਥੇ ਗੁਣ ਦੀ ਗੱਲ ਕਰਦੇ ਨੇ ਮਹਾਰਾਜ, ਕਿ ਲਿਖੇ ਹੋਏ ਮਸਤਕ ਦੇ ਅੱਖਰਾਂ ਮੁਤਾਬਕ ਹੀ ਬੰਦਾ ਗੀਤ ਤੋਂ ਭਾਵ ਪਰਮੇਸ਼ਰ ਦੇ ਜਸ ਗਾਉਂਦਾ। ਗੁਣ ਗਾਹ, ਗੁਣਾਂ ਦਾ ਗਾਹ ਅਸਥਾਨ ਬਣ ਜਾਂਦਾ, ਗੁਣ ਗਾਉਣ ਲੱਗ ਜਾਂਦਾ। ਜੇ ਮੱਥੇ ਤੇ ਲਿਖਿਆ ਹੋਇਆ ਆਪਣੇ, ਤਾਂ ਆਪਾਂ ਕਹਿ ਸਕਦੇ ਹਾਂ ਵਾਹਿਗੁਰੂ, ਨਹੀਂ ਤਾਂ ਵਿੱਚ ਖੰਘ ਹੀ ਆ ਜਾਂਦੀ, ਨਹੀਂ ਤਾਂ ਵਿੱਚ ਬੰਦਾ ਸੌ ਹੀ ਜਾਂਦਾ। ਜੇ ਜਦ ਆਪਾਂ ਉਹਨੂੰ ਉਠਾ ਕੇ ਪੁੱਛੀਏ ਤੂੰ ਸਤਨਾਮ ਵਾਹਿਗੁਰੂ ਨੇ ਕਿਹਾ, ਉਵੇਂ ਨੀਂਦ ਹੀ ਆ ਗਈ, ਕਿਉਂਕਿ ਉਹ ਜਿਹਨੇ ਨਹੀਂ ਜਪਣਾ ਉਹਨੂੰ ਨਹੀਂ ਹੀ ਜਪਣਾ, ਉਹਨੇ ਜਪਾਉਣਾ ਹੀ ਨਹੀਂ, ਪਰਮੇਸ਼ਰ ਨੇ ਲਿਖਿਆ ਹੀ ਨਹੀਂ ਹੋਇਆ ਇਸ ਕਰਕੇ। ਪਰ ਇੱਕ ਚੀਜ਼ ਜਿਹੜੀ ਹੈ ਉਹ ਮਹਾਤਮਾ ਐਸਾ ਦੱਸਦੇ ਨੇ ਬਈ, ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਜਿਹੜਾ ਜਾਪ ਕਰਨਾ ਇਹਦਾ ਇਸ ਕਰਕੇ ਵੱਡਾ ਲਾਭ ਹੈ, ਜੇ ਮਸਤਕ ਤੇ ਨਾਮ ਵੀ ਲਿਖਿਆ ਹੋਵੇ ਤਾਂ ਵੀ ਲਿਖਿਆ ਜਾਂਦਾ, ਕਿਉਂਕਿ ਕਿਸੇ ਮਹਾਨ ਹਸਤੀ ਨੇ ਇੱਕ ਹਫ਼ਤਾ ਪਹਿਲਾਂ ਹੀ ਇਹ ਭਜਨ ਕੀਤੇ ਸੀ। ਕੋਈ ਬੜਾ ਪਹੁੰਚਿਆ ਗੁਰਮੁਖ ਪਿਆਰਾ, ਮਹਾਰਾਜ ਸੱਚੇ ਪਾਤਸ਼ਾਹ ਦਾ ਪਿਆਰਾ, ਤਾਂਹੀਓ ਇਹ ਬਚਨ ਫਿਰ ਸੰਗਤ ਵਿੱਚ ਸੁਣਾਈ ਦਾ। ਵੀ ਉਹ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਘੰਟਾ ਦੋ ਦੋ ਘੰਟੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਵੀ ਅਸੀਂ ਹੁਣ ਪੁੱਛਣ ਆ ਗਏ ਕਿਉਂ ਘਰ ਨਹੀਂ ਕਰ ਸਕਦੇ, ਹੋਰ ਨਹੀਂ ਕਿਤੇ ਕਰ। ਉਹ ਕਹਿੰਦੇ ਉੱਥੇ ਵੀ ਕਰੋ, ਘਰ ਵੀ ਕਰੋ, ਕਿਤੇ ਮਰਜ਼ੀ ਵਾਹਿਗੁਰੂ ਵਾਹਿਗੁਰੂ ਕਰੋ, ਪਰ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਇਹਦੇ ਚ ਕੀ ਲਾਭ ਵੱਡਾ। ਜੇ ਮਸਤਕ ਉੱਤੇ ਨਹੀਂ ਵੀ ਲਿਖਿਆ ਹੁੰਦਾ ਤਾਂ ਵੀ ਲਿਖ ਦਿੰਦੇ ਮਹਾਰਾਜ, ਇਹ ਵੱਡਾ ਲਾਭ ਹੈ। ਇਸ ਕਰਕੇ ਮਹਾਰਾਜ ਦੇ ਕੋਲ ਬੈਠ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਹੁਣ ਮਹਾਰਾਜ ਦੇ ਕੋਲ ਬੇਨਤੀਆਂ ਵੀ ਕਰੋ ਕਿ ਜਿਵੇਂ ਮਾਤਾ ਸੁਲੱਖਣੀ ਦੇ ਕੋਈ ਪੁੱਤਰ ਨਹੀਂ ਸੀ, ਆਪ ਜੀ ਨੇ ਸੱਤ ਪੁੱਤਰ ਬਖਸ਼ੇ ਨੇ, ਜੇ ਸਾਡੇ ਭਾਗਾਂ ਕਰਮਾਂ ਚ ਨਾਮ ਨਹੀਂ ਹਲੇ ਲਿਖਿਆ, ਨਾਮ ਦੀ ਦਾਤ ਬਖਸ਼ੋ, ਸਿੱਖੀ ਦੀ ਦਾਤ ਬਖਸ਼ੋ। ਮਹਾਰਾਜ ਦੇ ਕੋਲ ਬੈਠ ਕੇ ਐਸੀਆਂ ਮੰਗਾਂ ਮੰਗੋ ਜਿਹੜੀਆਂ ਸਾਰਿਆਂ ਨਾਲੋਂ ਸ਼੍ਰੋਮਣੀ ਮੰਗਾਂ ਹੋਣ, ਉਹੀਆਂ ਬੇਨਤੀਆਂ ਕਰੋ ਤਾਂ ਮਹਾਰਾਜ ਸਾਡੇ ਮੱਥੇ ਉੱਤੇ ਹੀ ਲਿਖ ਦੇਣਗੇ। ਗਿਆਨ ਹੋਵੇਗਾ, ਇਸ ਨੂੰ ਗਿਆਨ ਹੋ ਜਾਂਦਾ ਮਹਾਰਾਜ ਦੀ ਕਿਰਪਾ ਨਾਲ, ਫਿਰ ਨਹੀਂ ਵੀ ਹੋਣਾ ਤਾਂ ਵੀ ਹੋ ਜਾਂਦਾ। ਗੁਰਾਂ ਦੇ ਕੋਲ ਬੈਠਣਾ ਹੀ ਇਸੇ ਕਰਕੇ ਲਾਹੇ ਬੰਦਾ। ਜਿਵੇਂ ਸਲਾਰਦੀਨ ਕਾਜੀ ਨੇ ਕਿਹਾ ਸੀ ਕਿ ਤੁਸੀਂ ਜੇ ਸਿੱਖ ਦੇ ਲੇਖ ਤੁਹਾਡੇ ਕੋਲ ਆ ਕੇ ਸਿੱਧੇ ਹੁੰਦੇ ਆ ਫਿਰ ਤੁਸੀਂ ਰੱਬ ਦੀ ਬਰਾਬਰੀ ਕਰਦੇ ਹੋ। ਮਹਾਰਾਜ ਨੇ ਮੋਹਰ ਲਾ ਕੇ ਦਿਖਾਇਆ ਸੀ, ਕਹਿੰਦੇ ਆ ਦੇਖ ਮੋਹਰ ਪੜ੍ਹ, ਮੋਹਰ ਸਿੱਧੀ ਹੋ ਗਈ, ਪਹਿਲਾਂ ਪੁੱਠੀ ਮੋਹਰ ਤੇ ਇੱਥੋਂ ਪੜ੍ਹੀ ਨਹੀਂ ਗਈ। ਇਸੇ ਤਰ੍ਹਾਂ ਹੀ ਜਿਹੜਾ ਗੁਰਸਿੱਖ ਸਾਡੇ ਆ ਕੇ ਮੱਥਾ ਟੇਕਦਾ, ਆ ਕਰਕੇ ਕੋਲ ਬੈਠਦਾ, ਉਹਦੇ ਲੇਖ ਜਿਹੜੇ ਪੁੱਠੇ ਨੇ ਉਹ ਸੁੱਤੇ ਸਿੱਧੀ ਸਿੱਧੇ ਹੋ ਜਾਂਦੇ ਨੇ। ਕੋਲ ਬੈਠਣ ਨਾਲ ਮੱਥਾ ਟੇਕਣ ਨਾਲ ਹੀ ਕਿਰਪਾ ਹੋ ਜਾਂਦੀ ਹੈ ਜੇ ਇੰਨਾ ਵਿਸ਼ਵਾਸ ਕਰੇ। ਅੱਖਰੀ ਲਿਖਣ ਬੋਲਣ ਬਾਣ ਮਸਤਕ ਦੇ ਉੱਤੇ ਲਿਖੇ ਹੋਏ ਅੱਖਰਾਂ ਮੁਤਾਬਕ ਹੀ ਬੰਦਾ ਲਿਖਣਾ ਜਾਣਦਾ, ਬਾਣੀ ਬੋਲਣੀ ਜਾਣਦਾ ਬਾਣੀ। ਕਿਉਂਕਿ ਜੇ ਮਸਤਕ ਤੇ ਲਿਖਿਆ ਹੋਇਆ ਤਾਂਹੀਓ ਬਾਬਾ ਦੀਪ ਸਿੰਘ ਨੇ ਇੰਨੇ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਲਿਖੇ, ਗੁਰਸਿੱਖ ਪਹਿਲਾਂ ਲਿਖ ਲਿਖ ਕੇ ਦਿੰਦੇ ਹੁੰਦੇ ਸੀ। ਲਿਖਣਾ ਬਾਣੀ ਦਾ ਲਿਖਣਾ, ਬਾਣੀ ਦਾ ਬੋਲਣਾ। ਕਿਸੇ ਕਿਸੇ ਨੂੰ ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ, ਜਿਵੇਂ ਟੀਕਾਕਾਰ ਨੇ ਬੜੇ ਮਹਾਨ ਵਿਦਵਾਨ ਹੋਏ, ਉਹਨਾਂ ਨੇ ਟੀਕੇ ਲਿਖੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਟੀਕ ਲਿਖਿਆ, ਉਹ ਵੀ ਲਿਖਿਆ ਉਹਨਾਂ ਨੇ ਆਪ ਨਹੀਂ ਲਿਖਿਆ, ਉਹ ਵੀ ਮਹਾਰਾਜ ਨੇ ਹੀ ਲਿਖਵਾਇਆ ਉਹਨਾਂ ਤੋਂ। ਉਹਨਾਂ ਦੇ ਮਸਤਕ ਤੇ ਸੀ ਵੀ ਇਹ ਬੰਦਾ ਐਸਾ ਪੁੰਨ ਦਾ ਕੰਮ ਕਰੇਗਾ ਦੁਨੀਆਂ ਦੇ ਭਲੇ ਵਾਸਤੇ। ਤੇ ਫਿਰ ਬੋਲਣਾ, ਜਿਹੜਾ ਬੋਲਣਾ ਇਹ ਵੀ ਮੱਥੇ ਦੇ ਉੱਤੇ ਲਿਖਿਆ ਹੀ ਹੁੰਦਾ ਵੀ ਇਹ ਬੰਦਾ ਕਥਾ ਕਰੇਗਾ, ਇਹ ਕੀਰਤਨ ਕਰੇਗਾ, ਇਹ ਬੰਦਾ ਐਂ ਕਰੇਗਾ। ਕਈਆਂ ਨੂੰ ਜ਼ੋਰ ਲਾ ਕੇ ਵੀ ਅਸੀਂ ਦੇਖਿਆ ਵੀ ਜੇ ਕਥਾ ਸਿੱਖ ਲਏ ਤਾਂ ਨਹੀਂ ਸਿੱਖ ਸਕਦਾ। ਸਭ ਲਿਖੇ ਹੋਏ ਅਨੁਸਾਰ ਹੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਜੇ ਬਹਿ ਜਾ ਕਰ ਜੋ ਗੱਲ ਭੁੱਲ ਜੇ ਦੱਸ ਦਿਆ ਕਰ, ਉਹ ਦੱਸ ਦਿੰਦਾ ਸੀ ਜਦੋਂ ਨਵੇਂ ਨਵੇਂ ਸਿੱਖਦੇ ਸੀ ਕਥਾ। ਬਈ ਅਸੀਂ ਉਹਨੂੰ ਜੇ ਕਹਿਣਾ ਵੀ ਤੂੰ ਕਥਾ ਕਰ, ਉਹਨੇ ਕੰਬਣ ਲੱਗ ਜਾਣਾ, ਮੂੰਹ ਉਹਦਾ ਕੰਬਣ ਲੱਗ ਜਾਂਦਾ ਸੀ, ਬੁੱਲ ਕੰਬਣ ਲੱਗ ਜਾਂ ਹੱਥ, ਉਹ ਨਹੀਂ ਸੀ ਕਰ ਸਕਦਾ। ਸਾਰੀ ਜ਼ਿੰਦਗੀ ਉਹ ਕਥਾ ਨਹੀਂ ਕਰ ਸਕਿਆ। ਉਹ ਜਾਣਦਾ ਸਾਰਾ ਕੁਝ, ਸਾਡੇ ਨਾਲੋਂ ਕਿਤੇ ਜ਼ਿਆਦਾ ਉਹ ਵਿਦਵਾਨ ਸੀ। ਇਸ ਕਰਕੇ ਮਹਾਰਾਜ ਕਹਿੰਦੇ ਵੀ ਮਸਤਕ ਦੇ ਉੱਤੇ ਲਿਖਿਆ ਹੋਇਆ ਹੀ ਹੁੰਦਾ ਜਿਹੜਾ ਬੋਲਣਾ ਹੁੰਦਾ। ਸਭਾ ਦੇ ਵਿੱਚ ਬੋਲਣਾ ਵੀ ਮੱਥੇ ਉੱਤੇ ਨਹੀਂ, ਬੰਦਾ ਸਟੇਜ ਤੇ ਬਹਿ ਕੇ ਬੋਲ ਹੀ ਨਹੀਂ ਸਕਦਾ। ਇਹ ਵੀ ਮਹਾਰਾਜ ਨੇ ਲਿਖਿਆ ਹੋਇਆ ਤਾਂਹੀਓ ਬੋਲ ਸਕਦੇ। ਇਸ ਕਰਕੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਹੀ ਬੰਦਾ ਲਿਖ ਸਕਦਾ। ਬੜੇ ਬੜੇ ਲੋਕ ਲਿਖਾਰੀ ਬਣਨਾ ਚਾਹੁੰਦੇ ਨਹੀਂ ਬਣ ਸਕਦੇ, ਕਿਉਂਕਿ ਉਹ ਭਾਈ ਗੁਰਦਾਸ ਜੀ ਨੂੰ ਹੀ ਮਾਣ ਪ੍ਰਾਪਤ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਣ ਦਾ। ਉਹ ਭਾਈ ਮਨੀ ਸਿੰਘ ਨੂੰ ਹੀ ਮਾਣ ਪ੍ਰਾਪਤ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ, ਜਿਨ੍ਹਾਂ ਨੇ ਆਦਿ ਸ੍ਰੀ ਦਸਮ ਗ੍ਰੰਥ ਦੀਆਂ ਬਾਣੀਆਂ ਲਿਖੀਆਂ, ਧੰਨ ਭਾਈ ਮਨੀ ਸਿੰਘ ਜੀ। ਇਸ ਕਰਕੇ ਬੋਲਣਾ, ਬੜੇ ਬੜੇ ਵਕਤਿਆਂ ਦਾ ਹੋਣਾ, ਬਾਣੀ ਦਾ ਪੜ੍ਹਨਾ, ਇਹ ਵੀ ਮਸਤਕ ਦੇ ਉੱਤੇ ਲਿਖੇ ਹੋਏ ਅੱਖਰਾਂ ਮੁਤਾਬਕ ਹੀ ਬੰਦਾ ਲਿਖ ਸਕਦਾ, ਬੋਲ ਸਕਦਾ। ਅੱਖਰਾਂ ਸਿਰ ਸੰਜੋਗ ਵਖਾਣ, ਆਪ ਜੀ ਮਹਾਰਾਜ ਕਿਹੜੇ ਅੱਖਰਾਂ ਦਾ ਬਚਨ ਕਰਦੇ ਹੋ? ਕਹਿੰਦੇ ਜਿਹੜੇ ਅੱਖਰਾਂ ਦਾ ਸੰਜੋਗ ਸਿਰ ਨਾਲ ਹੈ ਨਾ, ਮਸਤਕ ਨਾਲ ਹੈ ਉਨ੍ਹਾਂ ਬਾਰੇ ਮੈਂ ਕਥਨ ਕਰਦਾ। ਇਹ ਨਾ ਸਮਝ ਲਿਓ ਕਿ ਮੈਂ ਵੈਸੇ ਅੱਖਰਾਂ ਦੀ ਗੱਲ ਕਰਦਾ। ਸਧਾਰਨ ਅਰਥ ਵਿਚ ਤਾਂ ਅੱਖਰ ਇਉਂ ਹੋ ਗਏ ਵੀ ਅੱਖਰਾਂ ਤੋਂ ਬਿਨਾਂ ਬੰਦਾ ਲਿਖ ਨਹੀਂ ਸਕਦਾ, ਬੋਲ ਨਹੀਂ ਸਕਦਾ, ਗਿਆਨ ਨਹੀਂ ਲੈ ਸਕਦਾ, ਉਹ ਤਾਂ ਸਧਾਰਨ ਵਿਦਿਆ ਹੈ। ਪਰ ਅਸੀਂ ਤਾਂ ਮਸਤਕ ਦੇ ਉੱਤੇ ਲਿਖੇ ਹੋਏ ਅੱਖਰਾਂ ਦੇ ਸੰਯੋਗ ਦੀ ਗੱਲ ਕਰਦੇ ਹਾਂ ਵੀ ਬੰਦੇ ਦੇ ਮਸਤਕ ਦੇ ਉੱਤੇ ਸੰਯੋਗ ਵਿਯੋਗ ਧੁਰੋਂ ਹੀ ਹੋਊਗਾ, ਧੁਰੋਂ ਹੀ ਲੈ ਕੇ ਸੰਯੋਗ ਵਿਯੋਗ ਬਣਦਾ। ਤੇ ਸੰਯੋਗ ਵਿਯੋਗ ਸੰਗਤ ਵਿਚ ਜਿਹੜਾ ਸੰਯੋਗ ਬਣਿਆ ਆਪਣਾ, ਇਹ ਹੁਣ ਵੀ ਕਿਰਪਾ ਨਾਲ ਹੀ ਬਣਿਆ। ਜਿਹੜਾ ਵਿਯੋਗ ਬਣ ਜਾਣਾ, ਉੱਠ ਕੇ ਚਲੇ ਜਾਣਾ ਜਾਂ ਪਸੰਦ ਨਾ ਕਰਨਾ ਵੀ ਸਾਨੂੰ ਤਾਂ ਇਹ ਸਮਝ ਨਹੀਂ ਲੱਗਦੀ ਜਾਂ ਮੈਨੂੰ ਤਾਂ ਆਨੰਦ ਹੀ ਨਹੀਂ ਆਇਆ, ਉਹ ਵੀ ਵਿਯੋਗ ਵਿਚ ਹੀ ਜਾਂਦਾ। ਮਸਤਕ ਤੇ ਲਿਖਿਆ ਵੀ ਇਹ ਬੰਦਾ ਰੋਜ਼ ਇੰਨਾ ਸੁਣੇਗਾ, ਇੰਨਾ ਬੋਲੇਗਾ, ਇੰਨੀ ਇਹਦੀ ਗੱਲ ਜਿਹੜੀ ਹਿਰਦੇ ਚ ਵਸੇਗੀ, ਇੰਨੀ ਨਹੀਂ ਵਸੇਗੀ। ਬਹੁਤ ਸਾਰਾ ਗਿਆਨ ਦੇਣ ਤੋਂ ਬਾਅਦ ਵੀ ਕਈਆਂ ਦੇ ਹਿਰਦੇ ਚ ਨਹੀਂ ਵਸਦੀ ਤੇ ਕਈਆਂ ਦੇ ਹਿਰਦੇ ਵਿਚ ਇਕ ਵਾਰੀ ਵਾਹਿਗੁਰੂ ਕਿਹਾ ਹੀ ਵਸ ਜਾਂਦਾ। ਇਹ ਸਾਰਾ ਕੁਝ ਸੰਯੋਗ ਅਨੁਸਾਰ ਹੈ। ਜਿਨ ਇਹ ਲਿਖੇ ਤਿਸ ਸਿਰ ਨਾਹ, ਜਿਸ ਵਾਹਿਗੁਰੂ ਨੇ ਸਾਡੇ ਮੱਥੇ ਤੇ ਲੇਖ ਲਿਖੇ ਨੇ ਉਸ ਦੇ ਮਸਤਕ ਉੱਤੇ ਇਹ ਲੇਖ ਨਹੀਂ, ਉਹ ਲੇਖਾਂ ਤੋਂ ਬਿਨਾਂ ਹੀ ਹੈ। ਉਹ ਤਾਂ ਸਾਡੇ ਮਸਤਕ ਤੇ ਪਰਾਰਬ ਦੇ ਅਨੁਸਾਰ ਲੇਖ ਲਿਖਦਾ। ਜਿਵ ਫੁਰਮਾਏ ਤਿਵ ਤਿਵ ਪਾਹੇ, ਜਿਵੇਂ ਫਰਮਾਉਂਦਾ ਅਕਾਲ ਪੁਰਖ ਵਾਹਿਗੁਰੂ, ਲਿਖੇ ਹੋਏ ਲੇਖਾਂ ਅਨੁਸਾਰ, ਪਰਾਲਭ ਦੇ ਅਨੁਸਾਰ, ਕੀਤੇ ਕਰਮਾਂ ਅਨੁਸਾਰ, ਉਵੇਂ ਉਵੇਂ ਬੰਦਾ ਦਾਤਾਂ ਪ੍ਰਾਪਤ ਕਰਦਾ। ਜੇਤਾ ਕੀਤਾ ਤੇਤਾ ਨਾਉ, ਇਹ ਜਿੰਨਾ ਵੀ ਸੰਸਾਰ ਬਣਾਇਆ ਨਾਮ ਜਪਣ ਵਾਸਤੇ ਬਣਾਇਆ, ਜਿੰਨਾ ਕੁਝ ਵੀ ਬਣਾਇਆ ਨਾਮ ਦੇ ਨਾਲ ਹੀ ਬਣਾਇਆ। ਵਾਸਤਵ ਦੇ ਵਿਚ ਤਾਂ ਮਨੁੱਖਾ ਜਨਮ ਮਿਲਿਆ ਹੀ ਸਿਰਫ ਨਾਮ ਨੂੰ ਹੈ। ਇਹ ਤਾਂ ਵੱਖਰੀ ਗੱਲ ਹੈ ਵੀ ਆਪਾਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਈਏ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਤਾਂ ਬਹੁਤਾ ਇਹੀ ਕਹਾਂਗਾ ਕਿ ਨਾਮ ਜਪੋ। ਵਿਣ ਨਾਵ ਹੈ ਨਾ ਹੀ ਕੋ ਥਾਂ, ਨਾਮ ਤੋਂ ਬਿਨਾਂ ਕੋਈ ਥਾਂ ਖਾਲੀ ਨਹੀਂ, ਹਰ ਇਕ ਜਗ੍ਹਾ ਦੇ ਉੱਤੇ ਨਾਮ ਵਿਆਪਕ ਹੈ। ਫਿਰ ਇਹ ਵੀ ਕਹਿੰਦੇ ਨਾਮ ਤੋਂ ਬਿਨਾਂ ਕੋਈ ਥਾਂ ਨਹੀਂ ਮਿਲਣੀ। ਵਿਣ ਨਾਵ ਹੈ ਨਾ ਹੀ ਕੋ ਥਾਂ, ਨਾਮ ਤੋਂ ਬਿਨਾਂ, ਨਾਮ ਜਪੇ ਤੋਂ ਬਿਨਾਂ ਤੈਨੂੰ ਕਿਤੇ ਟਿਕਾਣਾ ਨਹੀਂ, ਸੱਚਖੰਡ ਵਿਚ ਟਿਕਾਣਾ ਨਹੀਂ ਮਿਲਣਾ, ਕਿਤੇ ਹੋਰ ਤੈਨੂੰ ਕੋਈ ਥਾਂ ਨਹੀਂ ਮਿਲਣੀ, ਢੋਈ ਨਹੀਂ ਮਿਲਣੀ, ਆਸਰਾ ਨਹੀਂ ਮਿਲਣਾ ਤੈਨੂੰ। ਕੁਦਰਤ ਕਵਣ ਕਹਾਂ ਵਿਚਾਰ, ਹੁਣ ਕੁਦਰਤ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਸ਼ਕਤੀ ਹੈ, ਉਹਦੇ ਵਿਚਾਰ ਬਾਰੇ ਮੈਂ ਕੀ ਵਿਚਾਰ ਕਰ ਸਕਦਾ, ਕੀ ਵਿਚਾਰ ਦੱਸਾਂ, ਕਿੰਨੀ ਕੁ ਵੱਡੀ ਸ਼ਕਤੀ ਹੈ। ਜਦੋਂ ਕੁਦਰਤ ਦੀ ਵਿਚਾਰ ਹੀ ਨਹੀਂ ਕਹਿ ਸਕਦੇ ਤਾਂ ਵਾਹਿਗੁਰੂ ਦੀ ਵਿਚਾਰ ਕਿੱਥੋਂ ਕਹਿ ਲਵਾਂਗੇ। ਅਥਵਾ ਕੁਦਰਤ ਕਵਣ, ਮੇਰੀ ਕੀ ਸ਼ਕਤੀ ਹੈ ਕਿ ਮੈਂ ਅਕਾਲ ਪੁਰਖ ਦੀ ਵਿਚਾਰ ਨੂੰ ਸੰਪੂਰਨ ਰੂਪ ਵਿਚ ਕਥਨ ਕਰ ਸਕਾਂ, ਜਾਂ ਕੁਦਰਤ ਦੀ ਕੀ ਸ਼ਕਤੀ ਹੈ ਕਿ ਉਹ ਅਕਾਲ ਪੁਰਖ ਬਾਰੇ ਕੀ ਕਹਿ ਸਕਦੀ ਹੈ, ਕਿਉਂਕਿ ਉਹਦੇ ਚ ਤਾਂ ਇੰਨੀ ਸਮਰੱਥਾ ਨਹੀਂ ਹੈ। ਵਾਰਿਆ ਨਾ ਜਾਵਾਂ ਏਕ ਵਾਰ, ਮੈਂ ਤਾਂ ਇੱਕ ਵਾਰ ਵੀ ਉਸ ਅਕਾਲ ਪੁਰਖ ਦਾ ਕਥਨ ਨਹੀਂ ਕਰ ਸਕਦਾ, ਇੱਕ ਰੋਮ ਮਾਤਰ ਵੀ ਨਹੀਂ ਕਥਨ ਕਰ ਸਕਦਾ। ਬਸ ਇੰਨਾ ਹੀ ਕਹਿ ਸਕਦਾ ਕਿ ਜੋ ਤੁਦ ਭਾਵ ਹੈ ਸਾਈ ਭਲੀ ਕਾਰ, ਜਿਹੜੀ ਤੁਹਾਨੂੰ ਭਾਉਂਦੀ ਹੈ ਉਹੀ ਕਾਰ ਭਲੀ ਹੈ। ਸਾਨੂੰ ਬੇਸਮਝਾਂ ਨੂੰ ਕੋਈ ਪਤਾ ਨਹੀਂ, ਅਸੀਂ ਤਾਂ ਉਹੀ ਕਹਿ ਦਿੰਦੇ ਹਾਂ ਕਿ ਆਹ ਕੰਮ ਠੀਕ ਨਹੀਂ ਹੋਇਆ, ਆਹ ਗੱਲ ਠੀਕ ਨਹੀਂ ਹੋਈ, ਪਰ ਨਹੀਂ ਮਹਾਰਾਜ, ਜੋ ਤੁਹਾਨੂੰ ਭਾਉਂਦਾ, ਜੋ ਤੁਹਾਨੂੰ ਭਾਇਆ, ਜੋ ਤੁਹਾਨੂੰ ਭਾਵੇਗਾ ਉਹੀ ਠੀਕ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਹੇ ਨਿਰਾਕਾਰ ਪਰਮੇਸ਼ਰ ਦੀ ਤੁਸੀਂ ਤਿੰਨਾਂ ਕਾਲਾਂ ਵਿਚ ਹੀ ਸਲਾਮਤ ਹੋ, ਅੱਜ ਵੀ ਸਲਾਮਤ ਹੋ, ਪਿੱਛੇ ਵੀ, ਆਉਣ ਵਾਲੇ ਸਮੇਂ ਦੇ ਵਿਚ ਵੀ, ਹਰ ਵਕਤ ਤੁਸੀਂ ਸਦਾ ਸਥਿਤ ਹੋ। ਇਹ ਦੁਨੀਆਂ ਆਉਣੀ ਜਾਣੀ ਖੇਡ ਹੈ, ਜੰਮਣ ਮਰਨੀ ਹੈ, ਇਹ ਸੰਸਾਰ ਨਾਸ਼ਵੰਤ ਹੈ, ਕਦੇ ਬਣ ਜਾਂਦਾ ਕਦੇ ਨਾਸ ਹੋ ਜਾਂਦਾ, ਪਰ ਤੁਸੀਂ ਸਦਾ ਸਲਾਮਤ ਹੋ, ਤੁਹਾਨੂੰ ਕੋਈ ਹਿਲਾ ਨਹੀਂ ਸਕਦਾ। ਇਸੇ ਕਰਕੇ ਅਸੀਂ ਆਪ ਵੀ ਇਹੀ ਸਾਰੇ ਮਿਲ ਕੇ ਕਹਿੰਦੇ ਹਾਂ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਵਾਹਿਗੁਰੂ ਵਾਹਿਗੁਰੂ।
ਇਹ ਜਿਹੜੀ ਸੇਵਾ ਲਾਈ
ਬਾਬਾ ਦੀਪ ਸਿੰਘ ਜੀ ਦੀ, ਇਹ ਤਾਂ ਉਹਨਾਂ ਨੇ ਕਿਰਪਾ ਕਰਕੇ ਸਾਰੇ ਅਰਥ ਸੁਣਾਏ ਹੋਏ ਨੇ। ਅੱਗੇ ਅਨੁਭਵੀ ਅਰਥ ਜਿਹੜੇ ਨੇ ਬਹੁਤ ਡੂੰਘਾਈ ਤੱਕ ਚਲੇ ਜਾਂਦੇ ਨੇ, ਜੇ ਸਧਾਰਨ ਵਿਅਕਤੀ ਦੀ ਸਮਝ ਤੋਂ ਪਰੇ ਹੋ ਜਾਂਦੇ ਨੇ। ਉਹ ਇਹ ਕਹਿਣ ਲੱਗ ਜਾਂਦਾ ਕਿ ਇਹ ਤਾਂ ਅਰਥ ਹੋ ਹੀ ਨਹੀਂ ਸਕਦੇ, ਇਹ ਗੱਲ ਨਹੀਂ ਹੈ, ਇਉਂ ਨਾ ਆਖਿਆ ਕਰੋ ਵੀ ਇਹ ਅਰਥ ਨਹੀਂ ਹੋ ਸਕਦੇ। ਇੱਕ ਸੰਪੂਰਨ ਬ੍ਰਹਮ ਗਿਆਨੀ ਅੰਮ੍ਰਿਤਧਾਰੀ ਗੁਰਸਿੱਖ ਨੇ, ਟਕਸਾਲ ਦੇ ਮੁਖੀ ਨੇ, ਜਿਹੜੇ ਅਰਥ ਕੀਤੇ ਨੇ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ, ਅਸੀਂ ਉਹਨਾਂ ਨੂੰ ਝੂਠਾ ਨਹੀਂ ਕਹਿ ਸਕਦੇ। ਇਹ ਨਹੀਂ ਕਹਿ ਸਕਦੇ ਕਿ ਇਹ ਗੱਲ ਨਹੀਂ ਬਣੀ, ਬਈ ਸਾਹਿਬ ਸਿੰਘ ਦਾ ਟੀਕਾ ਪੜ੍ਹ ਲਿਆ ਤੇ ਜਾਂ ਹੋਰ ਦੋ ਚਾਰ ਟੀਕੇ ਪੜ੍ਹ ਕੇ ਕਹਿਤਾ। ਇਹ ਕਥਾ ਕਰਨ ਲਈ ਕਿਤੇ ਇੱਕ ਟੀਕਾ ਨਹੀਂ ਪੜਿਆ ਜਾਂਦਾ ਹੈ, ਇਹ ਤਾਂ ਕੋਈ ਅੰਤ ਹੀ ਨਹੀਂ। ਅਲਮਾਰੀਆਂ ਭਰੀਆਂ ਪਈਆਂ ਨੇ ਸਟੀਕਾਂ ਦੀਆਂ, ਸਟੀਕਾਂ ਦਾ ਕੋਈ ਅੰਤ ਨਹੀਂ। 500 ਟੀਕਾ ਜਪਜੀ ਸਾਹਿਬ ਦਾ ਇਕੱਲਾ, ਜੇ ਤੁਸੀਂ ਕਹੋ ਮੈਂ ਇੱਕ ਟੀਕਾ ਪੜਿਆ ਤੇ ਇੱਕ ਨਾ ਪੜੋ, 500 ਸਟੀਕ ਪੜੋ, ਫੇਰ ਪਤਾ ਲੱਗਦਾ ਜਪਜੀ ਸਾਹਿਬ ਦਾ ਵੀ ਜਪਜੀ ਸਾਹਿਬ ਕਿੰਨਾ ਕੁ ਡੂੰਘਾ। ਹਾਲੇ ਤਾਂ ਤੁਸੀਂ ਇੱਕ ਟੀਕੇ ਦਰਸ਼ਨ ਵੀ ਨਹੀਂ ਕੀਤੇ ਕਿਸੇ ਨੇ, ਗਰਭਗੰਜਨੀ ਸਟੀਕ, ਜਿਹੜਾ ਸਟੀਕ ਕਵੀ ਸੰਤੋਖ ਸਿੰਘ ਜੀ ਨੇ ਕੀਤਾ ਉਹਦਾ ਤਾਂ ਕਿਸੇ ਨੇ ਦਰਸ਼ਨ ਵੀ ਨਹੀਂ ਕੀਤੇ, ਨਾ ਤਾਂ ਉਹਨੂੰ ਕੋਈ ਸਮਝ ਹੀ ਸਕਦਾ ਪੜ੍ਹ ਕੇ। ਸੋ ਇਸ ਕਰਕੇ ਜਿੰਨੇ ਵੀ ਆਪਾਂ ਅਰਥ ਸ਼ਰਵਣ ਕਰ ਰਹੇ ਹਾਂ ਇਹ ਸਾਰੇ ਯੋਗ ਨੇ, ਵਿਆਕਰਣ ਦੇ ਮੁਤਾਬਕ ਨੇ। ਇੰਨਾ ਕੁ ਵੀ ਜਿੰਨੀ ਕੁ ਆਪਾਂ ਆਮ ਤੌਰ ਤੇ ਇੱਕ ਬੰਦਾ ਇੱਕ ਚੀਜ਼ ਪੜ੍ਹ ਲੈਂਦਾ ਹੈ ਉਹ ਉਸੇ ਤੇ ਹੀ ਖੜ ਜਾਂਦਾ ਵੀ ਪਤਾ ਨਹੀਂ ਇੱਥੇ ਕੁ ਤੱਕ ਹੀ ਹੈ ਸਾਰਾ ਕੁਛ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਏ ਤੇਤੀ। ਆਓ ਸਤਿਗੁਰੂ ਨਾਨਕ ਦੇਵ ਜੀ 20ਵੀਂ ਪੌੜੀ ਵਿਚ ਜਵਾਬ ਦੇ ਰਹੇ ਨੇ, ਮਹਾਰਾਜ ਜਿਹੜੀ ਬੁੱਧੀ ਹੈ ਇਹ ਬੜੀ ਸੂਖਮ ਹੈ। ਸੂਖਮ ਬੁੱਧੀ ਉੱਤੇ ਫਿਰ ਜਿਹੜੀ ਮੈਲ ਹੈ ਹੰਗਤਾ ਦੀ ਇਹ ਵੀ ਬੜੀ ਸੂਖਮ ਹੈ। ਬੁੱਧੀ ਦੀ ਸਫਾਈ, ਪਵਿੱਤਰਤਾ, ਸ਼ੁੱਧਤਾ ਕਿਵੇਂ ਹੋ ਸਕਦੀ ਹੈ? ਮਹਾਰਾਜ ਪਹਿਲਾਂ ਪ੍ਰਮਾਣ ਦੇਣਗੇ, ਭਰੀਐ ਹੱਥ ਪੈਰ ਤਨ ਦੇਹ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਰੀਐ ਜੇ ਭਰ ਜਾਣ, ਲਿਬੜ ਜਾਣ ਹੱਥ, ਕਾਹਦੇ ਨਾਲ? ਮਿੱਟੀ ਨਾਲ, ਗਾਰੇ ਨਾਲ, ਕਿਸੇ ਵੀ ਚੀਜ਼ ਨਾਲ। ਪੈਰ ਲਿਬੜ ਜਾਣ, ਤਨ ਦੇਹ ਇੱਕੋ ਹੀ ਅਰਥ ਹੈ ਦੋਵਾਂ ਦਾ। ਅਰਜੀ ਲਿਖਣ ਲੱਗਿਆ ਹਮੇਸ਼ਾ ਆਮ ਬੰਦਾ ਲਿਖਦਾ ਕਿ ਮੈਂ ਤਨਦੇਹੀ ਨਾਲ ਸੇਵਾ ਕਰਾਂਗਾ। ਇਹ ਤਨਦੇਹੀ ਅੱਖਰ ਹੈ, ਇੱਕੋ ਹੀ ਹੈ, ਪਰ ਜਿਹੜਾ ਫੇਰ ਵੀ ਤਨ ਹੈ ਉਹ ਗੋਡਿਆਂ ਤੋਂ ਲੈ ਕੇ ਮੋਢਿਆਂ ਤੱਕ ਹੈ। ਦੇਹ ਜਿਹਨੂੰ ਕਹਿੰਦੇ ਆ, ਇਹ ਦੇਹ ਜਿਹੜੀ ਹੈ ਇਹ ਸਮੁੱਚਾ ਸਰੀਰ ਹੈ, ਕਿਉਂਕਿ ਮਹਾਰਾਜ ਨੇ ਇਹ ਕਿਹਾ ਕਿ ਹੱਥ ਪੈਰ ਤਨ। ਤਨ ਜਿਹੜੇ ਨੇ ਉਹ ਹੱਥ ਪੈਰ ਆਦਿਕ ਜਿਹੜੇ ਨੇ ਗੋਡਿਆਂ ਤੋਂ ਲੈ ਕੇ ਮੋਢਿਆਂ ਤੱਕ, ਅਤੇ ਦੇਹ ਜਿਹੜੀ ਹੈ ਇੱਥੇ ਕਿਤੇ ਵੀ ਮਿੱਟੀ ਲੱਗ ਜਾਏ, ਗਾਰਾ ਲੱਗ ਜਾਏ, ਭਰੀਆ ਜੇ ਭਰ ਜਾਣ, ਜੇ ਲੱਗ ਜਾਏ ਗਾਰਾ, ਲਿਬੜ ਜਾਏ। ਇਹ ਪਾਠ ਬੋਲਣ ਵੇਲੇ ਸਧਾਰਨ ਤੌਰ ਤੇ ਆਪਣੇ ਮੂੰਹ ਚੋਂ ਨਿਕਲਦਾ ਭਰੀਏ ਹੱਥ ਪੈਰ ਤਨ ਦੇ, ਭਰੀਏ ਇਹਦਾ ਮਤਲਬ ਹੁੰਦਾ ਆਓ ਬਈ ਆਪਾਂ ਭਰ ਲਈਏ ਮਿਲ ਕੇ ਹੱਥ ਪੈਰ ਮਿੱਟੀ ਨਾਲ। ਨਿਆਣੇ ਆਪਾਂ, ਬੱਚੇ ਤਾਂ ਨਹੀਂ, ਹਾਂ ਬਈ ਆਪਾਂ ਭਰੀਏ, ਪਾਠ ਬੋਲੀਏ, ਚੰਗਾ ਭਲਾ ਸਾਹਮਣੇ ਲਿਖਿਆ ਹੋਇਆ ਭਰੀਐ, ਐ ਐੜੇ ਉੱਤੇ ਦਲਾਈਆਂ ਨੇ, ਭਰੀਐ ਹੱਥ ਪੈਰ ਤਨ ਦੇਹ। ਪਾਣੀ ਧੋਤੈ ਉਤਰਸ ਖੇਹ, ਪਾਣੀ ਫਿਰ ਲੈ ਕੇ ਧੋਤੈ, ਪਾਣੀ ਨਾਲ ਜਦੋਂ ਧੋਨੇ ਆ ਹੱਥ ਪੈਰ, ਤਾਂ ਜਿਹੜੀ ਖੇਹ ਸਵਾਹ ਲੱਗੀ ਹੁੰਦੀ, ਮਿੱਟੀ ਲੱਗੀ ਆ, ਕੋਈ ਚੀਜ਼ ਲੱਗੀ ਆ, ਉਹ ਉਤਰ ਜਾਂਦੀ। ਉਤਰਸ ਇਸ ਪ੍ਰਕਾਰ ਇਹ ਆਪੋ ਆਪਣੇ ਖਿਆਲ ਨੇ ਵਿਦਵਾਨਾਂ ਦੇ, ਕੋਈ ਉਤਰਸ ਪਾਠ ਇਕੱਠਾ ਵੀ ਕਰਦੇ ਨੇ, ਕੋਈ ਉਤਰਸ ਵੱਖਰਾ ਵੀ ਕਰਦੇ ਨੇ। ਜਾਂ ਤਾਂ ਕੋਈ ਅੰਤ ਆ ਗਿਆ ਹੋਵੇ ਵਿਦਵਾਨਾਂ ਨੂੰ, ਫੇਰ ਤਾਂ ਆਪਾਂ ਕਹੀਏ ਕਿ ਇੱਥੇ ਬ੍ਰੇਕਾਂ ਲਾ ਦਈਏ, ਹੁਣ ਇਹਦਾ ਕੋਈ ਅੰਤ ਨਹੀਂ ਆਉਂਦਾ। ਸੋ ਸਤਿਗੁਰੂ ਮਹਾਰਾਜ ਨੇ ਜਿੰਨੀ ਬਖਸ਼ਿਸ਼ ਆਪਣੇ ਤੇ ਕੀਤੀ ਹੈ ਇਹ ਬੇਅੰਤ ਕੁਰਬਾਣੀ ਆ, ਅਗਾਧ ਬੋਧ ਹੈ। ਮੂਤ ਪਲੀਤੀ ਕੱਪੜ ਹੋਏ, ਜੇ ਹੁਣ ਕੱਪੜੇ ਜਿਹੜੇ ਬਸਤਰ ਨੇ ਕਿਰਿਆ ਕਰਦਿਆਂ ਕਿਸੇ ਵੀ ਤਰੀਕੇ ਨਾਲ ਪਿਸ਼ਾਬ ਆਦਿਕ ਹੋਰ ਕਿਰਿਆ ਹੋ ਜਾਂਦੀ ਹੈ, ਕੱਪੜੇ ਪਲੀਤ ਹੋ ਜਾਂਦੇ ਨੇ। ਕੱਪੜੇ ਤਾਂ ਮਹਾਰਾਜ ਕਹਿੰਦੇ ਉਦੋਂ ਵੀ ਪਲੀਤ ਹੋ ਜਾਂਦੇ ਨੇ ਜੇ ਰੱਤ ਲੱਗੇ ਕੱਪੜਾ, ਜਾਮਾ ਹੋਏ ਪਲੀਤ, ਜੋ ਰੱਤ ਪੀਵੇ ਮਾਨਸਾ ਤਿੰਨ ਕਿਉਂ ਨਿਰਮਲ ਚੀਤ। ਇੱਥੇ ਤਾਂ ਪਰ ਮਹਾਰਾਜ ਕਹਿੰਦੇ ਨੇ ਜੇ ਕਿਸੇ ਵੀ ਚੀਜ਼ ਨਾਲ ਕਿਰਿਆ ਕਰਦਿਆਂ ਕੱਪੜਾ ਪਲੀਤ ਹੋ ਜਾਂਦਾ ਹੈ, ਦੇ ਸਾਬੂਣ ਲਈਏ ਉਹ ਧੋਏ, ਕਹਿੰਦੇ ਫਿਰ ਸਾਬਣ ਦੇ ਤੋਂ ਭਾਵ ਲਾ ਕੇ ਸਾਬਣ ਉਸ ਕੱਪੜੇ ਨੂੰ ਧੋ ਲਈਦਾ ਹੈ।